हमने भी उस मुकाम पर जाना है जल्दतर, जिस जगह तुमको अपने कटाने पड़ेंगे सर। होंगे शहीद लड़के जे बाकी के दो पिसर, रह जाऊंगा अकेला मैं कल तक लुटा के घर। पहले पिता कटाया अब बेटे कटाऊंगा, नानक का बाग खूने जिगर से खिलाऊंगा। गुरु साहब सच्चे पिता महाराज उस चमकौर दी गड़ी दे नेड़े आए ते उथे एक अदीब विद्वान प्रिंसिपल सरवण सिंह जी, उन्होंने बहुत भावपूर्त गाथा लिखी है कि महाराज जी अपने कमर कसे विचों एक खंजर कढ़दे ने, गड़ी दी कच्ची कंध विच खबो के थोड़ी जी मिट्टी अपनी खब्बी हथेली ते रखदे ने, उस मिट्टी नू फूक मार के उड़ा दिंदे ने। भाई दया सिंह जी पुछदे ने, पातशाह इहदे विच की रमज है? तां महाराज जी ने उस वक्त अपने प्यारे गुरसिखां नू आख्या सी कि असल विच जिस खिते में हम कहते थे आना जे वही है, जिस खिते में हम कहते थे आना ये वही है, कल लुट के है जिस जगह से जाना ये वही है, जिस जा पे बच्चों को कटाना ये वही है, मट्टी कह देती है ठिकाना ये वही है। ते गुरु साहब महाराज जी कहंदे ये चमकौर दी गड़ी भावें कच्ची गड़ी है पर इहदा रुतबा इन्ना बुलंद होवेगा, इहदा रुतबा इन्ना बुलंद होवेगा क्योंकि इत्थे मेरे प्यारे इस लाडले खालसे ने दुनिया की एक असामी जंग लड़नी है। महाराज जी कहिंदे ए साड़ी सलामी सी इस गड़ी नू, ए साड़ी एक नमस्कार सी इस गड़ी नू। हुण गुरु साहब सच्चे पिता महाराज गड़ी दे अंदर प्रवेश करदे ने ते सतगुरु महाराज धन गुरु गोबिंद सिंह सच्चे पिता महाराज जी अपने सारे सिखां दे नाल खूब प्यार करदे ने ते अल्लाह यार खां जोगी जी ने गड़ी दे अंदर पहुंचण तों बाद दा दृश्य बा कमाल अपनी लिखत दे विच पेश कीता है। वह लिखते ने कि जिस दम हुए चमकौर में सिंघों के उतारे, चलाए हुए शेर थे सब गैज के मारे, आंखों से निकलते थे दलेरों के शरारे, सतगुरु के सिवा और गजबनाक थे सारे, गुस्से से नजर जाती थी अफवाज ए अद्दू पर, तेगे से निगाह पड़ती थी दुश्मन के गल्लू पर। के जदों सिंह चमकौर दी घड़ी विच पहुंचदे ने ते वो बहुत वीर रस विच भरपूर हन, उन्हां दलेरां बहादुरां दीआं अखां विचों मानो रो परे चंगियाड़े निकलदे सन। गुरु गोबिंद सिंह महाराज जी सहज विच ने, बाकी सारे बहुत गुस्से विच ने, ते सिंघां दी निगाह जिहड़ी आ ना मानो दुश्मन दी वड्डी फौज दे वल जांदी सी, ते सिंघां दे हत्थां विच फड़ियां जिहड़ियां तेगां सन कहिंदे ओह वी मानो अखां कढ कढ के दुश्मन दी घंडी वल दुश्मन दी धौण दे वल वेख रहियां सन। इन्ने रोह विच सन सारे सिंह। जब दूर से दरिया के किनारे नजर आए, डूबे हुए सरसा में प्यारे नजर आए, ये देख के बिगड़े हुए सारे नजर आए, बिफरे हुए सतगुरु के दुलारे नजर आए, कहते थे इजाजत नहीं है हमें रन की, मट्टी तक उड़ा सकते हैं दुश्मन के चमन की। जदों अपनी सुरत दे नाल उन्हां गुरसिखां ने चमकौर दी गड़ी चों मानो सरसा दा कंडा वेख्या कि किन्ने प्यारे साथी साढ़े तों बिछड़ गए, कई सरसा दे विच वहा विच रुड़ गए, क्योंकि उहदे सरसा भी खूब चढ़ी हुई सी, कई दिनों तो लगातार मीह पै रहा सी। असल विच इह सरसा कोई वड्डी नदी नहीं सी, एक बरसाती नाला सी, बरसातां दे समें दे विच पाणी भर जाया करदा सी ते उत्थे बहुत सारे सिंह सरसा दी पेट चढ़ गए ते बहुत सारा साहित करीबन 9 मन भारा ग्रंथ भी उस सरसा दे विच रुड़ गया। ते ए सिंह बड़े रोह दे नाल उस दृश्य नूं वेख रहे सन, गुस्से विच सन सारे। ते मानो गुरु के लाल साहबजादा अजीत सिंह जी, साहबजादा जुझार सिंह जी कह रहे सी मानो कि कहते थे इजाजत नहीं है हमें रन की, मट्टी तक उड़ा सकते हैं दुश्मन के चमन की। कहिंदे सी कि सानू अजे पिता गुरु जी ने आग्या ही नहीं दित्ती, नहीं तो असी दुश्मन दे चमन दी मिट्टी क्यों ना उड़ा देंदे। हुण भी असी तैयार हाँ, असी जूझांगे, असी लड़ांगे। कोई इत्थे ढेंदी कला विच नहीं हन सिख कि इन्ना नुकसान हो गया, सानू आनंदपुर छड़ना पै गया, साडे सिख नाल दे साथी शहीद हो गए, गुरु का परिवार विछड़ गया, गुरु के दो लालां दा पता नहीं किधर गए। नहीं नहीं, वह किसे उदासी विच ढेंदी कला विच नहीं सन। वह की कहिंदे सी, तूफान जदा दरिया को अभी पार करेंगे, ठोकर से हर एक मौज को हम वार करेंगे, बाद अहद सितमगारों से पैकार करेंगे, हम दोनों ही 10 लाख को फिनार करेंगे। ए मानो गुरु के लाल आख रहे ने कि मानो ए दुश्मन दी फौज हड़ दी तरह चढ़ के आ रही होवे, पर असी इस हड़ दे पानी नू भी पार कर जावांगे, तर के लंघ जावांगे। असी हर लहर नू पैर दे नाल ठुकर मार के परां कर देंगे। असी इन्हां भैड़े जालमां दे नाल, बड़े तो बड़े मुलखीए दे नाल जंग करांगे, इन्हां नू बर्बाद करके रख देंगे। ते फिर उन्हां गुरु के लालां दा ध्यान जांदा है, आपस विच मानो वह दोवें वड्डे साहबजादे गल्लां करदे ने कि दादी है किधर, मां है किधर, भाई कहाँ है, आंखों से कई खालसे प्यारे भी निहां है, कि साडी दादी मां पता नहीं किहड़े हालातां च कित्थे होएगी। साडे छोटे जिहड़े छोटे वीर ने साडे, जोरावर सिंह, फतेह सिंह, वह पता नहीं कित्थे होणगे। साडे बहुत सारे जिहड़े सानू प्यार करन वाले जिहड़े सिंह ने, वह भी साडे तों बिछड़ गए ने, नजर नहीं आउंदे। ते गुरु साहब सच्चे पिता महाराज अपने कल्ले कल्ले सिख दे चेहरे नूं वेख रहे सी। उन्हां दे अंदर जो एक रोह दा वीर रस दा भांबड़ वलदा सी, गुरु महाराज उस नूं महसूस कर रहे सी। ते फिर महाराज ने अपने सिखां दे कोल आउणा कीता। इतने में मुखातब हुए सत गुर, गुरु गोविंद, वो साबरो शाकर वो बहादुर गुरु गोविंद, रस्ते में गवा आए थे दो दुर गुरु गोविंद। दुर दा अर्थ हुंदा मोती, के गुरु साहब रस्ते में गवा आए थे दो दुर गुरु गोविंद, दो मोती, पाव वो छोटे साहबजाद्या दे वल कवि जी का इशारा है। भावें कहिंदे उन्हां दे दो छोटे लाल कोल नहीं हन, उन्हां दी बजुर्ग माता माता गुजरी जी कोल नहीं, उन्हां दे महल माता सुंदरी जी माता साहब कौर कोल नहीं, ते एहो जे हालात विच तां मनुख गमगीन हो जांदा ना। पर कवि अल्लाह जारखां जोगी जी कहिंदे थे कम गम की जगह शांति से पुर गुरु गोबिंद, के महाराज शांत सन, भाणे विच सन। ਉਹ ਤਾਂ ਮਾਨੋ ਕਹਿ ਰਹੇ ਸੀ ਕਿ ਫਰਮਾਏ ਵੋ ਸਭ ਸੇ ਨਹੀਂ ਮੌਕਾ ਜੇ ਗਜਬ ਕਾ, ਪੂਰਾ ਜਹੀ ਕੱਲ ਹੋਗਾ ਇਰਾਦਾ ਮੇਰੇ ਰੱਬ ਕਾ। ਕਿ ਮੇਰੇ ਪਿਆਰੇ ਬੱਚਿਓ, ਮੇਰੇ ਪਿਆਰੇ ਲਾਲੋ, ਐ ਪਿਆਰੇ ਖਾਲਸਾ ਜੀ, ਇਹ ਗੁੱਸੇ ਹੋਣ ਦਾ ਵਕਤ ਨਹੀਂ ਹੈ, ਇਹ ਤਾਂ ਉਸ ਰੱਬ ਦਾ ਭਾਣਾ ਹੈ। ਤੇ ਮਹਾਰਾਜ ਜੀ ਨੇ ਸਾਰੇ ਸਿੱਖਾਂ ਦੇ ਨਾਲ ਗੜੀ ਦੇ ਵਿੱਚ ਬੈਠ ਕੇ ਟਿਕਾਣਾ ਕੀਤਾ ਹੈ। ਪਤਾ ਹੈ ਕਿ ਕੱਲ੍ਹ ਨੂੰ ਸਵੇਰ ਨੂੰ ਇੱਥੇ ਕੀ ਭਾਣੇ ਵਾਪਰਨੇ ਨੇ। ਅਤੇ ਮਹਾਰਾਜ ਸੱਚੇ ਪਿਤਾ ਜੀ ਜਦੋਂ ਗੜੀ ਦੇ ਅੰਦਰ ਆਏ ਸਨ, ਉਹ ਸਾਰਾ ਦ੍ਰਿਸ਼ ਕਿ ਜਬ ਕਿਲਾ ਮੇਂ ਜਾ ਉਤਰੀ ਥੀ ਸਤ ਗੁਰੂ ਕੀ ਸਵਾਰੀ, ਵਾਹਿਗੁਰੂ ਕੀ ਫਤਿਹ ਤਬ ਦਲੇਰੋਂ ਨੇ ਪੁਕਾਰੀ, ਵੋ ਹੁਮ ਹੁਮਾ ਸ਼ੇਰੋਂ ਕਾ ਵੋ ਆਵਾਜ਼ ਥੀ ਭਾਰੀ, ਥਰਾ ਗਿਆ ਚਮਕੌਰ ਹੁਆ ਜਲਜਲਾ ਭਾਰੀ, ਸ਼ਕਤੀ ਮੇਂ ਖੁਦਾਈ ਥੀ ਤੋ ਹੈਰਤ ਮੇਂ ਜਹਾਨ ਥਾ, नारा से हुआ चरख पीशाकन थे गुमा था कि महाराज गुरु गोबिंद सिंह महाराज दे सिंघा ने जोश विच आ के जदों जकारे छड़े ते चमकौर दी सारी धरती मनो कंब उठी सी। इहों लगदा सी कि ए जकारे सुन के आसमान भी जड़ा ना वह भी ठठंबर गया होवे। ते फिर महाराज जी दे सिंघा ने उत्थे अपने अपने आसन लाए। आसन भी की लाउणे सन, सारे तन दे वस्त्र गिले ने, पैरां विच छाले ने, शरीर दे उत्ते फट लगे हुए ने, ठंड दे नाल सारा शरीर सुजिया पिया, बहुत भयानक हालत सी। ते उन्होंने फिर आराम करन वास्ते अपने आसन ते विराजमान हो करके, क्योंकि जिहड़ा असीं वार वार ये गल कहने कि साढ़े जीवन की नींह बाणी है, तो ना बाणी तो सिख सवेरे टुटे तो ना संध्या वेले टुटे। जे सवेर का नितनेम किया तो शाम को रहरास भी जरूर करे। तो उत्थे कवि अल्लाह जारखां जोगी जी लिखते ने, खेमे किए इस्तादा वहीं उठ के किसी ने, खोली कमर आराम को हर एक जरी ने, हरेक जोधे ने कमर कसा खोलिया। रहरास का दीवान सजाया गुरु जी ने, मिलजुल कर सरे शाम भजन गाया सभी ने, खाना कई वक्तों से मुअसर ना था आया, इस शाम भी शेरों ने कड़ाका ही उठाया। कड़ाका भाव ये रात भी अन्न पानी तो बगैर ही बिताई है। सत अठ महीने हो गए सी आनंदपुर दे विच घेरा पिया होया सी, भुखण भाणे लड़े, सरसा नू पार कीता, लंबा पेंडा तय करके अज इत्थे चमकौर दी गढ़ी च पहुंचे ने। ते कई दिनां दा अन्न पाणी भी कुछ नहीं खाण नू नसीब होया। इदां भुखण भाणे ही रहरास साहिब दा पाठ करके, रब दा शुकर करके कि मालक जी दिन आया सी तेरे भाणे च बतीत होया, सुख आनंद नाल बतीत होया, रहण आई है अपने भाणे च बतीत कराउणी। कुछ लेट गए खाक पे जी पोश विछाकर, जी पोश कहिंदे ने घोड़े दी काठी दे हेठां एक मोटा कपड़ा रखिया जांदा है, क्योंकि घोड़े ने भजना है, जोर लगना है, साह चढ़ना है, पसीना आना है, तो वह घोड़े नू आया पसीना उस कपड़े ने सोख लेना हुंदा। ओहो जड़े काठियां दे थले कपड़े सन उन्हू कहा जी पोश, उही विछा लए सिंघा ने। उत्थे किहड़ा गदैले सी, बिस्तरे सी, नीली छत दे थले, अत दी ठंड दा मौसम है। कुछ लेट गए खाक पे जी पोश विछाकर, पहरा लगे देने कई तलवार उठाकर, गोविंद भी शबवास हुए खेमा में जाकर, देखा तो वहां बैठे हैं गर्दन को झुकाकर, वाहिगुरु वाहिगुरु है मुंह से निकलता, है तू ही तू, तू ही तू है मुंह से निकलता। महाराज जी वास्ते ना सिंघा ने गड़ी च एक कमरे दे अंदर अपने सिर दियां वड्डियां दस्तारां, होर कोई कपड़ा मिलिया ओ विछा के मौके दी समें दी नजागत नू पहचान दियां महाराज जी दा आसन तैयार कीता। महाराज सतगुरु जी तुसी इत्थे विराजमान होवो। महाराज गुरु गोबिंद सिंह महाराज, गोबिंद भी शबास हुए खेमा में जाकर, देखा तो वहां बैठे है गर्दन को झुकाकर। उस अकाल पुरख वाहगुरु परमेश्वर दी रजा विच राजी सन, अपने मुख तो वाहिगुरु 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 दा जाप कर रहे सन। ते जदों इसे तरह समा लंघिया, जब डेढ़ घड़ी रात गई जिक्रे खुदा में, खेमे से निकल आए सरकार हवा में, कदमों से टहलते थे मगर दिल था दुआ में, बोले ऐ खुदाबंद हूं खुश तेरी रजा में। ਗੁਰੂ ਸਾਹਿਬ ਮਹਾਰਾਜ ਰੱਬ ਦੇ ਨਾਲ ਗੱਲਾਂ ਕਰਦੇ ਨੇ। ਸਿੰਘ ਸੌਂ ਚੁੱਕੇ ਨੇ, ਮਹਾਰਾਜ ਬਾਹਰ ਆ ਕੇ ਟਹਿਲਦੇ ਪਏ ਨੇ ਅਤੇ ਰੱਬ ਨੂੰ ਆਖ ਰਹੇ ਨੇ ਕਿ ਮਾਲਕ ਮੈਂ ਤੇਰੀ ਰਜ਼ਾ ਵਿੱਚ ਖੁਸ਼ ਹਾਂ। ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ। ਇਸ ਰੂਪ ਦੇ ਵਿੱਚ ਮਹਾਰਾਜ ਜੀ ਨੇ ਰੱਬ ਦੇ ਨਾਲ ਗੱਲਾਂ ਕੀਤੀਆਂ, ਮੈਂ ਤੇਰਾ ਹੂੰ, ਬੱਚੇ ਵੀ ਮੇਰੇ ਤੇਰੇ ਹੈ ਮੌਲਾ, ਥੇ ਤੇਰੇ ਹੀ ਹੈ, ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇਂ ਰੱਖੇ ਤੂੰ ਵਹੀ ਹਾਲ ਹੈ ਅੱਛਾ, ਜੋ ਜੋ ਸ਼ੁਕਰ ਆਨੇ ਕਾ ਜੁਬਾਂ ਪਰ ਨਹੀਂ ਸਿਕਵਾ। ਮਹਾਰਾਜ ਉਸ ਦਾਤੇ ਨੂੰ ਅਕਾਲ ਪੁਰਖ ਨੂੰ ਕਹਿ ਰਹੇ ਸਨ ਕਿ ਐ ਮੇਰੇ ਮਾਲਕ, ਮੈਂ ਤੇਰਾ ਹਾਂ, ਮੇਰੇ ਬੱਚੇ ਵੀ ਤੇਰੇ ਨੇ, ਤੇਰੇ ਸਨ, ਤੇਰੇ ਹੀ ਹੈ ਨੇ, ਤੇਰੇ ਹੀ ਰਹਿਣਗੇ, ਮੈਨੂੰ ਜਿਸ ਹਾਲ ਦੇ ਵਿੱਚ ਤੂੰ ਰੱਖੇ ਮੈਂ ਖੁਸ਼ ਹਾਂ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਿਤਾ ਜੀ ਆਪਣੇ ਸਿੱਖਾਂ ਨੂੰ ਪਿਆਰ ਕਰਦੇ ਨੇ। ਵੇਖਿਆ ਸਿੱਖ ਘੋੜਿਆਂ ਦੀਆਂ ਕਾਠੀਆਂ ਦੇ ਸਿਰਹਾਣੇ ਲਾ ਕੇ ਲੇਟੇ ਹੋਏ ਨੇ, ਥੱਕੇ ਹੋਏ ਸਨ, ਛੇਤੀ ਹੀ ਨੀਂਦ ਆ ਗਈ, ਆਰਾਮ ਕਰ ਰਹੇ ਨੇ। ਮਹਾਰਾਜ ਜੀ ਨੇ ਵੇਖਿਆ ਕਿ ਕਿਸੇ ਸਿੰਘ ਦਾ ਸਿਰ ਘੋੜੇ ਦੀ ਕਾਠੀ ਤੋਂ ਲਟਕਿਆ ਪਿਆ, ਕਿਸੇ ਦੀ ਛੋਟੀ ਦਸਤਾਰ ਲਹਿ ਗਈ, ਕਿਸੇ ਦੇ ਕੇਸ ਖਿਲਰੇ ਹੋਏ ਨੇ, ਕਿਸੇ ਦੀ ਤੇਗ ਉਹ ਪਰਾਂ ਪਈ ਹੈ, ਕਿਸੇ ਦੀ ਲੱਤ ਕਿੱਧਰ ਨੂੰ ਹੈ। ਅਤੇ ਮਹਾਰਾਜ ਜੀ ਨੇ ਉੱਥੇ ਸਿੱਖਾਂ ਨੂੰ ਪਿਆਰ ਕੀਤਾ, ਉਹਨਾਂ ਦੇ ਕੇਸਾਂ ਦੇ ਜੂੜੇ ਕੀਤੇ, ਸਹਿਜੇ ਸਹਿਜੇ ਦਸਤਾਰਾਂ ਸਜਾ ਦਿੱਤੀਆਂ ਕਿ ਕਿਤੇ ਇਹ ਜਾਗ ਵੀ ਨਾ ਪੈਣ, ਕਿਤੇ ਨੀਂਦ ਦੇ ਵਿੱਚ ਵਿਘਨ ਨਾ ਪੈ ਜਾਵੇ। ਕਵੀ ਜੀ ਲਿਖਦੇ ਨੇ, ਸਾਫੇ ਕਵੀ ਸਿੰਘੋਂ ਕੇ ਉਠਾਤੇ ਥੇ ਜ਼ਮੀਨ ਸੇ, ਕੇਸ ਉਸਕੇ ਜੋ ਝਾੜੇ ਤੋ ਲਿਖਾਕ ਉਸਕੀ ਜ਼ਮੀਨ ਸੇ, ਸਰ ਠੀਕ ਕੀਏ ਸਰਕੇ ਹੋਏ ਬਾਲਸ ਜੀ ਸੇ। ਬਾਲਸ ਜੀ ਭਾਵ ਉਹ ਘੋੜੇ ਦੀ ਕਾਠੀ ਜਿਹਦੇ ਸਿਰਹਾਣੇ ਬਣਾਏ ਸੀ ਨਾ, ਉਹ ਸਿਰ ਲਟਕੇ ਹੋਏ ਠੀਕ ਕੀਤੇ ਮਹਾਰਾਜ ਨੇ। ਜਦੋਂ ਕਈ ਵਾਰ ਅਸੀਂ ਵੇਖਦੇ ਹਾਂ ਨਾ ਕਿਤੇ ਸਿਰਹਾਣੇ ਤੋਂ ਬੱਚੇ ਦਾ ਸਿਰ ਇੱਧਰ ਉੱਧਰ ਹੋ ਜਾਵੇ ਅਤੇ ਮਾਂ ਬੜੇ ਸਹਿਜੇ ਜੇ ਵੀ ਬੱਚਾ ਜਾਗ ਵੀ ਨਾ ਪਵੇ, ਅਤੇ ਬੜੇ ਸਹਿਜੇ ਬੜੇ ਪਿਆਰ ਨਾਲ ਮਾਂ ਆਪਣੇ ਬੱਚੇ ਦਾ ਸਿਰ ਠੀਕ ਕਰਕੇ ਸਿਰਹਾਣੇ 'ਤੇ ਰੱਖ ਦਿੰਦੀ ਹੈ। ਇੱਦਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇੱਕ ਮਾਂ ਦੇ ਵਾਂਗ ਆਪਣੇ ਬੱਚਿਆਂ ਨੂੰ ਸੰਭਾਲ ਰਹੇ ਨੇ, ਪਿਆਰ ਕਰ ਰਹੇ ਨੇ। ਸਾਫੇ ਕਵੀ ਸਿੰਘੋਂ ਕੇ ਉਠਾਤੇ ਥੇ ਜ਼ਮੀਨ ਸੇ, ਕੇਸ ਉਸਕੇ ਜੋ ਝਾੜੇ ਤੋ ਲਿਖਾਂਕ ਉਸਕੀ ਜ਼ਮੀਨ ਸੇ, ਸਰ ਠੀਕ ਕੀਏ ਸਰਕੇ ਹੋਏ ਬਾਲਸ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ। ਤੇ ਕਵੀ ਅੱਲਾ ਜਾਰਖਾਂ ਜੋਗੀ ਕਹਿੰਦਾ ਹੈ, ਹਾਸ਼ਾ ਕਿਸੀ ਮੁਰਸ਼ਦ ਮੇਂ ਜੇ ਅਸਿਆਰ ਨਹੀਂ ਹੈ, ਜੇ ਪਿਆਰ ਕਿਸੀ ਪੀਰ ਮੇਂ ਜਨਹਾਰ ਨਹੀਂ ਹੈ। ਉਹ ਕਹਿੰਦਾ ਵੀ ਜਿਵੇਂ ਦਾ ਪਿਆਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨਾਲ ਕੀਤਾ ਨਾ, ਇਹੋ ਜਿਹਾ ਪਿਆਰ ਕਿਸੇ ਪੀਰ ਦੇ ਵਿੱਚ ਮੈਂ ਨਹੀਂ ਵੇਖਿਆ ਅੱਜ ਤੱਕ। ਤੇ ਮਹਾਰਾਜ ਜੀ ਨੇ ਇਹ ਪਤਾ ਕਿ ਸਾਡੀ ਇਹ ਆਖਰੀ ਰਾਤ ਹੈ ਮਿਲਾਪ ਵਾਲੀ, ਇਹ ਜਾਨ ਤੋਂ ਪਿਆਰੇ ਸਿੰਘ ਜਿਹੜੇ ਔਖ ਸੌਖ ਵਿੱਚ ਹੁਣ ਤੱਕ ਮੇਰੇ ਨਾਲ ਰਹੇ ਨੇ, ਤੇ ਇਹਨਾਂ ਨੇ ਕੱਲ ਸਵੇਰੇ ਦਿਨ ਚੜ੍ਹਦਿਆਂ ਸਾਡੇ ਤੋਂ ਵਿਛੜ ਜਾਣਾ ਹੈ। ਜਿਨ ਸਿੰਘੋਂ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਕੱਲ ਸੁਬਹਾ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹੀਦੋ ਕੇ ਹੁਆ ਜਬ ਕੇ ਗੁਜ਼ਰਨਾ, ਮੁਸ਼ਕਲ ਹੁਆ ਇਸ ਜਾਂ ਸੇ ਕਦਮ ਆਗੇ ਕੋ ਧਰਨਾ। ਮਹਾਰਾਜ ਜੀ ਜਦੋਂ ਸਿੰਘਾਂ ਦੇ ਨੇੜੇ ਨੇੜੇ ਟਹਿਲ ਰਹੇ ਨੇ ਨਾ, ਤੇ ਮਹਾਰਾਜ ਦਾ ਧਿਆਨ ਗਿਆ ਕਿ ਸਿੰਘਾਂ ਦੇ ਪੈਰ ਕਿਵੇਂ ਛਾਲੇ ਪਏ ਹੋਏ ਨੇ, ਖੂਨ ਸਿਮ ਕੇ ਠੰਡ ਦੇ ਨਾਲ ਪੈਰਾਂ ਦੇ ਉੱਤੇ ਹੀ ਜੰਮਿਆ ਪਿਆ ਸੀ। ਤੇ ਮਹਾਰਾਜ ਜੀ ਤੋਂ ਅਗਾਂਹ ਨਾ ਵਧਿਆ ਗਿਆ, ਪੈਰ ਅਗਾਂਹ ਨਾ ਧਰਿਆ ਗਿਆ, ਮਹਾਰਾਜ ਬੈਠ ਗਏ ਕਿ ਕਦੇ ਸਿੱਖਾਂ ਦੇ ਮਸਤਕ ਨੂੰ ਚੁੰਮਦੇ ਨੇ ਪਿਆਰ ਦੇ ਨਾਲ, ਕਵੀ ਜੀ ਲਿਖਦੇ ਨੇ, ਚੂਮਾ ਕਵੀ ਹਲਕੂਮ ਦਹਿਨ ਚੂਮਨੇ ਬੈਠੇ, ਜਬ ਪਾਏ ਤੀ ਆਏ ਤੋ ਚਰਨ ਚੂਮਨੇ ਬੈਠੇ। ਵਾਹ ਮੇਰੇ ਕਲੰਗੀ ਵਾਲਿਆ ਦਾਤਿਆ, ਤੂੰ ਆਪਣੇ ਪਿਆਰੇ ਸਿੱਖਾਂ ਦੇ ਪੈਰਾਂ ਨੂੰ ਆਪਣੇ ਲਬਾਂ ਦੇ ਨਾਲ ਚੁੰਮ ਲਿਆ। ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ, ਇਹ ਕੋਈ ਵਧਾ ਚੜ੍ਹਾ ਕੇ ਕੀਤੀ ਹੋਈ ਗੱਲ ਨਹੀਂ। ਦੇਖੋ ਗੁਰੂ ਰਾਮਦਾਸ ਜੀ ਦਾ ਬਾਣੀ ਵਿੱਚ ਬਚਨ ਆਉਂਦਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਆਪਣੇ ਸਿੱਖਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਸਨ ਗੁਰੂ ਕਲੰਗੀਧਰ ਸੱਚੇ ਪਿਤਾ ਮਹਾਰਾਜ। ਉਹਨਾਂ ਆਪਣੇ ਸਿੱਖਾਂ ਦੇ ਕਦਮਾਂ ਨੂੰ ਵੀ ਚੁੰਮ ਲਿਆ, ਤੇ ਇਹ ਪਿਆਰ ਵੇਖ ਕੇ, ਸਿੱਖਾਂ ਨੂੰ ਦਿੱਤਾ ਹੋਇਆ ਮਾਣ ਵੇਖ ਕੇ ਕਵੀ ਅੱਲਾ ਜਾਰਖਾਂ ਜੋਗੀ ਜੀ ਦਾ ਦਿਲ ਕਹਿੰਦਾ ਹੈ, ਇਨਸਾਫ ਕਰੇ ਜੀਵੇਂ ਜਮਾਨਾ ਤੋਂ ਯਕੀ ਹੈ, ਕਹਿਦੇ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ। ਜੇ ਪਿਆਰ ਮਰੀਦੋਂ ਸੇ ਜੇ ਸਫਕਤ ਵੀ ਕਹੀ ਹੈ, ਭਗਤੀ ਮੇਂ ਗੁਰੂ ਅਰਸ਼ ਸੰਸਾਰ ਜਮੀ ਹੈ। ਉਲਫਤ ਕੇ ਜੇ ਜਜ਼ਬੇ ਨਹੀਂ ਦੇਖੇ ਕਹੀਂ ਹਮਨੇ, ਹੈ ਦੇਖਣਾ ਇੱਕ ਬਾਤ ਸੁਣੇ ਵੀ ਨਹੀਂ ਹਮਨੇ, ਕਿ ਏਦਾਂ ਦਾ ਪਿਆਰ ਕਿਸੇ ਗੁਰੂ ਨੇ ਆਪਣੇ ਚੇਲਿਆਂ ਦੇ ਨਾਲ ਕੀਤਾ ਹੋਵੇ ਅਸੀਂ ਨਹੀਂ ਕਿਤੇ ਵੇਖਿਆ। ਵੇਖਣਾ ਤਾਂ ਦੂਰ ਰਹੀ ਗੱਲ, ਕਹਿੰਦੇ ਮੈਂ ਤਾਂ ਸੁਣਿਆ ਵੀ ਨਹੀਂ ਵੀ ਕਿਸੇ ਨੇ ਇੰਨਾ ਪਿਆਰ ਕੀਤਾ ਹੋਵੇ ਜਿੰਨਾ ਪਿਆਰ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਕੀਤਾ। ਤੇ ਅੱਲਾ ਜਾਰਖਾਂ ਜੋਗੀ ਤਾਂ ਕਮਾਲ ਦੀ ਗੱਲ ਕਹਿੰਦੇ ਨੇ, ਕਹਿੰਦੇ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇਂ ਪੁਰਜੋਰ ਏ ਕਲਮ ਹੈ। ਉਹ ਕਹਿੰਦਾ ਭਾਵੇਂ ਮੇਰੇ ਹੱਥ ਵਿੱਚ ਕਲਮ ਹੈ, ਮੈਂ ਕਵੀ ਹਾਂ, ਮੇਰੇ ਕੋਲੇ ਬੜਾ ਵੱਡਾ ਸ਼ਬਦਾਂ ਦਾ ਖਜ਼ਾਨਾ ਹੈ, ਮੈਂ ਬਹੁਤ ਕਿਸੇ ਲਿਖ ਸਕਦਾ, ਹਰ ਚੰਦ ਮੇਰੇ ਹੱਥ ਮੇਂ ਪੁਰਜੋਰ ਏ ਕਲਮ ਹੈ, ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬੇ ਰਕਮ ਹੈ। ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁਝ ਲਿਖਾਂ, ਮੇਰੇ ਵਿੱਚ ਕਿੱਥੇ ਇੰਨੀ ਹਿੰਮਤ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਕਰ ਸਕਾਂ। ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬੇ ਰਕਮ ਹੈ। ਕਹਿੰਦਾ ਮੇਰੀ ਤੇ ਉਹ ਹਾਲਤ ਹੈ ਕਿ ਜਿਵੇਂ ਇੱਕ ਨਿੱਕੇ ਜਿਹੇ ਬੁਲਬੁਲੇ ਨੂੰ ਕੋਈ ਪੁੱਛੇ ਕਿ ਤੂੰ ਸਮੁੰਦਰ ਬਾਰੇ ਮੈਨੂੰ ਦੱਸ। ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਜਾਂ ਮੰਝਦਾਰ ਕੋ ਜਾਂ ਲਹਿਰ ਕੋ ਦੇਖੇ। ਕਹਿਣ ਲੱਗੇ ਮੇਰੀ ਔਕਾਤ ਆ ਇੱਕ ਬੁਲਬਲੇ ਦੀ ਨਿਆਈ ਹੈ। ਸੱਚਮੁੱਚ ਜੇ ਅਸੀਂ ਧਿਆਨ ਮਾਰ ਕੇ ਵੇਖੀਏ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਦਾ ਥੋੜ੍ਹਾ ਜਿਹਾ ਇਹ ਜੀਵਨ ਅਤੇ ਕਿਵੇਂ ਕਿਵੇਂ ਹਾਲਾਤ ਬਣਦੇ ਰਹੇ, ਅਤੇ ਉਸ ਸਾਰੇ ਹਾਲਾਤਾਂ ਨੂੰ ਕਵੀ ਜੀ ਨੇ ਤਸਵਰ ਕੀਤਾ ਹੈ ਕਿ ਕਿਸ ਸਬਰ ਸੇ ਹਰ ਏਕ ਕੜੀ ਤੂਨੇ ਉਠਾਈ, ਕਿਸ ਸ਼ੁਕਰ ਸੇ ਹਰ ਚੋਟ ਕਲੇਜੇ ਪੇ ਹੈ ਖਾਈ, ਵਾਲਦ ਕੋ ਕਟਾਇਆ ਪਿਤਾ ਨੂੰ। ਗੁਰੂ ਤੇਗ ਬਹਾਦਰ ਸਾਹਿਬ ਨੂੰ 9 ਸਾਲ ਦੀ ਉਮਰ ਕੀ ਉਮਰ ਹੁੰਦੀ ਹੈ, ਜਦੋਂ ਲਾੜ ਦੇ ਨਾਲ, ਮਾਣ ਦੇ ਨਾਲ, ਬਾਪ ਦੇ ਨਾਲ ਜਿੱਦ ਕਰਕੇ ਆਪਣੀਆਂ ਜਿੱਦ ਪਗਾਉਣੀ ਹੁੰਦੀ ਸੀ, ਉਸ ਉਮਰ ਵਿੱਚ ਮਹਾਰਾਜ ਕਲੰਗੀਧਰ ਸੱਚੇ ਪਿਤਾ ਜੀ ਆਪਣੇ ਪਿਤਾ ਨੂੰ ਕੁਰਬਾਨ ਹੋਣ ਚਾਂਦਨੀ ਚੌਂਕ ਵੱਲ ਆਪ ਤੋਰਦੇ ਨੇ। ਵਾਲਦ ਕੋ ਕਟਾਇਆ, ਕਵੀ ਔਲਾਦ ਕਟਾਈ, ਕੀ ਫਿਕਰ ਮੇ ਫਾਕੇ ਮੇ ਹਜ਼ਾਰੋਂ ਸੇ ਲੜਾਈ, ਕਿ ਮਹਾਰਾਜ ਕਿਹੋ ਕਿਹੋ ਜਿਹੇ ਸਮੇਂ ਤੁਹਾਡੇ ਸਾਹਮਣੇ ਆਉਂਦੇ ਰਹੇ। ਦੇਖੋ ਇਹ ਜਿਹੜੀ ਸਾਡੀ ਜ਼ਿੰਦਗੀ ਦੇ 3 ਪੜਾਅ ਨੇ ਨਾ, ਬਚਪਨ ਹੈ ਉਹਦਾ ਵੀ ਆਪਣਾ ਇੱਕ ਰੰਗ ਹੈ, ਜਵਾਨੀ ਆਉਂਦੀ ਹੈ, ਫਿਰ ਗ੍ਰਿਸਤ ਵਿੱਚ ਪ੍ਰਵਿਰਤ ਹੁੰਦਾ ਹੈ, ਬੁਢਾਪਾ ਆਉਂਦਾ ਹੈ, ਅਤੇ ਪਰ ਮਹਾਰਾਜ ਜੀ ਦਾ ਜਿਹੜਾ ਇਹ ਜ਼ਿੰਦਗੀ ਦਾ ਪਹਿਲੂ ਆ ਨਾ, ਅਤੇ ਕਵੀ ਜੀ ਕਹਿੰਦੇ ਅੱਧਾ ਨੇ, ਅੱਧਾ ਕਹਿੰਦੇ ਨੇ ਦੁਸ਼ਮਣ ਨੂੰ, ਅੱਧਾ ਨੇ ਕਵੀ ਤੁਝ ਕੋ ਸੰਭਲਨੇ ਨਾ ਦੀਆ ਥਾ, ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦੀਆ ਥਾ, ਗੁਲਸ਼ਨ ਕੋ ਤੇਰੇ ਫੂਲ ਨੇ ਫਲਨੇ ਨਾ ਦੀਆ ਥਾ, ਕਾਂਟਾ ਦਿਲੇ ਪੁਰ ਖੂਹ ਸੇ ਨਿਕਲਨੇ ਨਾ ਦੀਆ ਥਾ। ਕਹਿੰਦੇ ਦੁਸ਼ਮਣ ਨੇ ਮਾਨੋ ਤੁਹਾਡੇ ਦਿਲ ਵਿੱਚ ਹਰ ਵਕਤ ਕੰਡਾ ਚਬੋ ਕੇ ਰੱਖਣ ਦਾ ਯਤਨ ਕੀਤਾ, ਪਰ ਮਹਾਰਾਜ ਧੰਨੋ ਤੁਸੀਂ ਜਿਸ ਰਨ ਮੈਂ ਲੜਾ ਬੇਸ਼ਰੋ ਸਮਾਨ ਲੜਾ ਤੂੰ, ਸੌ ਸਿੰਘ ਲੀਏ ਲੱਖੋਂ ਪੇ ਜਾ ਜਾ ਕੇ ਪੜਾ ਤੂੰ। ਤੇ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਵਡਿਆਈਆਂ, ਉਹਨਾਂ ਦੇ ਕਾਰਨਾਮੇ ਬਾ ਕਮਾਲ ਹਨ, ਕਿੰਨੇ ਕੁ ਅਸੀਂ ਬਿਆਨ ਕਰੀਏ। ਤੇ ਜਦੋਂ ਸਤਿਗੁਰੂ ਮਹਾਰਾਜ ਸਿੰਘਾਂ ਨਾਲ ਪਿਆਰ ਕਰਦੇ ਨੇ ਤੇ ਉਹ ਆਪਣੇ ਪਿਆਰੇ ਲਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਜੋ ਸੌ ਰਹੇ ਨੇ, ਸੁੱਤੇ ਹੋਏ ਨੇ, ਮਹਾਰਾਜ ਉੱਥੇ ਪਹੁੰਚੇ ਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਨਾ ਆਪਣੇ ਸਾਹਿਬਜ਼ਾਦਿਆਂ ਦੇ ਸੋਹਣੇ ਚੰਦ ਵਰਗੇ ਮੁਖੜਿਆਂ ਦੇ ਉੱਤੇ ਕੇਸਾਂ ਦੀਆਂ ਜਿਹੜੀਆਂ ਲਟਾਂ ਕੇਸ ਖਿਲਰੇ ਹੋਏ ਸਨ ਤੇ ਉਹ ਸੋਹਣੇ ਚੰਦ ਵਰਗੇ ਮੁਖੜੇ ਤੇ ਖਿਲਰੇ ਹੋਏ ਤੇ ਮਹਾਰਾਜ ਜੀ ਨੇ ਕਹਿੰਦੇ ਜਦੋਂ ਉਹ ਕੇਸ ਪਿਆਰ ਦੇ ਨਾਲ ਪਾਸੇ ਕੀਤੇ ਨਾ ਤੇ ਜਦੋਂ ਆਪਣੇ ਪਿਆਰੇ ਲਾਲਾਂ ਦੇ ਮੁਖੜੇ ਤੋਂ ਕੇਸ ਪਾਸੇ ਕੀਤੇ ਤਾਂ ਉਹਨਾਂ ਦੇ ਮੁਖੜਿਆਂ ਦੀ ਇੰਨੀ ਚਮਕ, ਕਹਿੰਦੇ ਮਾਨੋ ਉਹ ਚੰਦਰਮਾ ਵੀ ਆਸਮਾਨ ਦੇ ਵਿੱਚ ਜੋ ਚਮਕ ਰਿਹਾ ਸੀ ਉਹ ਵੀ ਮਾਨੋ ਸਰਮਾ ਗਿਆ ਹੋਵੇ, ਇੰਨੇ ਸੋਹਣੇ ਲਾਲ ਸੀ ਗੁਰੂ ਕੇ। ਜ਼ਿਕਰ ਆਉਂਦਾ ਬਾਕੀ ਥੀ ਘੜੀ ਰਾਤ ਗੁਰੂ ਖੈਮੇ ਮੇ ਆਏ, ਸਹਿਜਾਦੇ ਜਹਾਂ ਦੋਨੋਂ ਹੀ ਸੋਤੇ ਹੋਏ ਪਾਏ, ਦੋਨੋਂ ਕੇ ਰੁੱਖੇ ਪਾਕ ਸੇ ਗੈਂਸੂ ਜੋ ਹਟਾਏ, ਅਫਲਾਕ ਨੇ ਸਰਮਾ ਕੇ ਮੇਹੋਂ ਮਿਹਰ ਛੁਪਾਏ। ਸਤਿਗੁਰੂ ਨੇ ਦਹਿਨ ਜਬ ਦਹਿਨੇ ਪਾਕ ਪੇ ਰੱਖਾ, ਮਹਾਰਾਜ ਜੀ ਨੇ ਆਪਣੇ ਪਿਆਰੇ ਲਾਲ ਅਜੀਤ ਸਿੰਘ ਦੇ ਮੁਖੜੇ ਨੂੰ ਚੁੰਮਿਆ ਗੁਰੂ ਸਾਹਿਬ ਨਾਲ। ਤੇ ਜਦੋਂ ਕਹਿੰਦੇ ਮਹਾਰਾਜ ਨੇ ਆਪਣਾ ਸੋਹਣਾ ਮੁਖੜਾ ਆਪਣੇ ਪਿਆਰੇ ਲਾਲ ਦੇ ਮੁਖੜੇ ਤੇ ਰੱਖਿਆ ਨਾ, ਕੁਮਲਾ ਕੇ ਹਰ ਇੱਕ ਫੂਲ ਨੇ ਸਰਖਾਕ ਪੇ ਰੱਖਾ, ਕਹਿੰਦੇ ਮਾਨੋ ਉਹ ਫੁੱਲ ਵੀ ਕੁਮਲਾ ਗਏ, ਉਹਨਾਂ ਨੇ ਵੀ ਆਪਣੇ ਸਿਰ ਨੂੰ ਝੁਕਾ ਲਿਆ, ਐਸਾ ਉਹ ਸੋਹਣਾ ਪਿਆਰ ਦਾ ਉਹ ਜਜ਼ਬੇ ਦਾ ਬਹੌਲ ਸੀ। ਤੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਰਾਤ ਆਪਣੇ ਸੌ ਰਹੇ ਬੱਚਿਆਂ ਦੇ ਸਿਰਹਾਣੇ ਬੈਠ ਕੇ ਰੱਬ ਦੇ ਨਾਲ ਗੱਲਾਂ ਕਰਦੇ ਨੇ। ਦੇਖੋ ਰੱਬ ਦੇ ਨਾਲ ਗੱਲਾਂ ਗੁਰੂ ਮਹਾਰਾਜ ਜੀ ਨੇ ਕਰਨੀਆਂ ਛੱਡੀਆਂ ਨਹੀਂ, ਸਾਨੂੰ ਵੀ ਬਚਨਾ ਕਿ ਕਹੋ ਨਾਨਕ ਕਰਤੇ ਕੀਆਂ ਬਾਤਾਂ, ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਰੱਬ ਰੱਬ ਕਰਨਾ ਸਿੱਖ ਨੇ ਨਹੀਂ ਛੱਡਣਾ। ਚਾਹੇ ਮਹਾਰਾਜ ਆਨੰਦਪੁਰ ਦੇ ਵਿੱਚ ਉਹਨਾਂ ਦੇ ਸੀਸ ਤੇ ਛਤਰ ਝੁਲਦੇ ਸਨ, ਚਵਰ ਹੁੰਦੇ ਸਨ, ਤਖ਼ਤ ਤੇ ਵਿਰਾਜਮਾਨ ਹੁੰਦੇ, ਚਾਹੇ ਪਾਉਂਟਾ ਸਾਹਿਬ ਦਾ ਰਮਣੀਕ ਦ੍ਰਿਸ਼, ਉੱਥੇ ਵੀ ਗੁਰੂ ਸਾਹਿਬ ਰੱਬ ਰੱਬ ਕਰਦੇ, ਤੂੰ ਤੂੰ ਕਰਦੇ। ਅੱਜ ਇਹਨਾਂ ਹਾਲਾਤਾਂ ਵਿੱਚ ਵੀ ਗੁਰੂ ਸਾਹਿਬ ਮਹਾਰਾਜ ਰੱਬ ਦੇ ਨਾਲ ਨੇੜੇ ਹੋ ਕੇ ਗੱਲਾਂ ਕਰਦੇ ਨੇ। ਤੇ ਕਵੀ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ, ਇੱਕ ਵਾਰ ਸੂਏ ਫਲਕ ਮੂੰਹ ਕਰਕੇ ਬੋਲੇ, ਭਾਵ ਆਸਮਾਨ ਦੇ ਵੱਲ ਨਾ ਮਹਾਰਾਜ ਜੀ ਨੇ ਆਪਣਾ ਮੁੱਖ ਕੀਤਾ। ਇੱਕ ਵਾਰ ਸੂਏ ਫਲਕ ਮੂੰਹ ਕਰਕੇ ਵੋ ਬੋਲੇ, ਹੁਨੀ ਹੈ ਜੋ ਕੁਛ ਆਸ਼ਕ ਸਾਧਕ ਪੇ ਵੋ ਹੋਲੇ, ਬਰਛੀ ਹੈ ਇਜਾਜ਼ਤ ਤੋ ਕਲੇਜੇ ਮੇਂ ਗਡੋਲੇ, ਸਰ ਕਾਟ ਕੇ ਤਨ ਚਾਹੇ ਨੇਜੇ ਮੇਂ ਪਰੋਲੇ। ਮਾਨੋ ਉਸ ਅਕਾਲ ਪੁਰਖ ਨੂੰ ਕਹਿ ਰਹੇ ਨੇ ਕਿ ਮਾਲਕ ਜੀ ਅਸੀਂ ਤਾਂ ਤੇਰੀ ਰਜ਼ਾ ਵਿੱਚ ਰਹਿਣਾ, ਜੋ ਕੁਝ ਮੇਰੇ ਤੇ ਹੋਣੀ ਨੇ ਵਰਤਾਉਣਾ ਵਰਤਾ ਕੇ ਵੇਖ ਲਵੇ। ਕਹਿਣ ਲੱਗੇ ਜੇ ਤਿੱਖੀ ਕੋਈ ਬਰਛੀ ਹੈ, ਐ ਰੱਬ ਜੀ ਜੇ ਹੋਣੀ ਦੇ ਹੱਥ ਵਿੱਚ ਤਿੱਖੀ ਬਰਛੀ ਹੈ, ਜੇ ਉਹ ਚਾਹਵੇ ਤਾਂ ਮੇਰੇ ਕਲੇਜੇ ਚ ਗਡੋ ਲਵੇ, ਚਾਹੇ ਮੇਰਾ ਸਿਰ ਕੱਟ ਕੇ ਨੇਜੇ ਚ ਪਰੋ ਲਵੇ। ਕਹਿਣ ਲੱਗੇ ਅਸੀਂ ਕੋਈ ਆਪਣੇ ਮੁੱਖ ਤੇ ਕਦੇ ਗਿਲਾ ਨਹੀਂ ਲਿਆਵਾਂਗੇ। ਇੱਕ ਵਾਰ ਸੂਏ ਫਲਕ ਮੂੰਹ ਕਰਕੇ ਵੋ ਬੋਲੇ, ਹੁਨੀ ਹੈ ਜੋ ਕੁਛ ਆਸ਼ਕ ਸਾਧਕ ਪੇ ਵੋ ਹੋਲੇ, ਬਰਛੀ ਹੈ ਇਜਾਜ਼ਤ ਤੋ ਕਲੇਜੇ ਮੇਂ ਗਡੋਲੇ, ਸਰ ਕਾਟ ਕੇ ਤਨ ਚਾਹੇ ਨੇਜੇ ਮੇਂ ਪਰੋਲੇ, ਹੈ ਸ਼ੌਂਕ ਸ਼ਹਾਦਤ ਕਾਹ ਮੇਂ ਸਭਸੇ ਜ਼ਿਆਦਾ, ਸੌ ਸਰ ਵੀ ਹੋ ਕੁਰਬਾਨ ਤੋ ਨਹੀਂ ਰੱਬ ਸੇ ਜ਼ਿਆਦਾ। ਵਾਹ ਮੇਰੇ ਕਲਗੀਧਰ ਪਾਤਸ਼ਾਹ, ਐਡਾ ਵੱਡਾ ਤੇਰਾ ਜੇਰਾ। ਮਹਾਰਾਜ ਜੀ ਕਹਿੰਦੇ ਇਹ ਤਾਂ ਮੇਰਾ ਬਾਪ ਕੁਰਬਾਨ ਹੋਇਆ, ਮੇਰੀ ਮਾਂ, ਮੇਰੇ ਬੱਚੇ। ਕਹਿੰਦੇ ਇਹ ਤਾਂ ਗਿਣਤੀ ਕਿੰਨੀ ਕਾ, ਜੇ ਸੌ ਸਿਰ ਵੀ ਕਟਾਉਣੇ ਪੈਣ ਤਾਂ ਮਹਾਰਾਜ ਜੀ ਕਹਿੰਦੇ ਇਹ ਤਾਂ ਵੀ ਮੈਂ ਕਦੇ ਆਪਣੀ ਜ਼ੁਬਾਨ 'ਤੇ ਸਿਕਵਾ ਨਹੀਂ ਲਿਆਵਾਂਗਾ, ਗਿਲਾ ਨਹੀਂ ਕਰਾਂਗਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ, ਸਾਡਾ ਸਿਰ ਝੁਕਦਾ ਤੁਹਾਡੇ ਇਹਨਾਂ ਕੌਤਕਾਂ ਨੂੰ ਵੇਖ ਕੇ, ਪੜ੍ਹ ਕੇ, ਸੁਣ ਕੇ। ਅਤੇ ਹੁਣ ਚਮਕੌਰ ਦੀ ਗੜੀ ਦੇ ਵਿੱਚ ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ ਉਹ ਪਹਿਰਾ ਦੇ ਰਹੇ ਨੇ ਅਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਰਾਮ ਕਰ ਲਓ, ਪਹਿਰਾ ਅਸੀਂ ਦਿੰਦੇ ਹਾਂ। ਮਹਾਰਾਜ ਜੀ ਨੇ ਉਹਨਾਂ ਨੂੰ ਆਰਾਮ ਕਰਾ ਕੇ ਆਪ ਪਹਿਰਾ ਵੀ ਦਿੱਤਾ ਅਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਜਦੋਂ ਫਿਰ ਸਵੇਰੇ ਦਿਨ ਚੜ੍ਹਦਾ ਅਤੇ ਮਹਾਰਾਜ ਸੱਚੇ ਪਿਤਾ ਜੀ ਦਾ ਇੱਕ ਇੱਕ ਯੋਧਾ ਜਿਹੜਾ ਨਾ ਉਹਨੂੰ ਜਦੋਂ ਖਬਰ ਮਿਲਦੀ ਹੈ ਕਿ ਦੁਸ਼ਮਣ ਘੇਰਾ ਪਾ ਕੇ ਆ ਗਏ ਨੇ, ਇਉਂ ਲੱਗਦਾ ਹੈ ਕਿ ਜਿਹੜੀਆਂ ਫੌਜਾਂ, ਕਿਉਂਕਿ ਜਦੋਂ ਦੂਰ ਤੱਕ ਨਿਗਾਹ ਜਾਂਦੀ ਸੀ 10 ਲੱਖ ਦਾ ਮੁਲਖਈਆ ਆਲੇ ਦੁਆਲੇ ਖਿਲਰਿਆ ਹੋਇਆ ਸੀ ਗੜੀ ਦੇ, ਕਹਿੰਦੇ ਇਉਂ ਲੱਗਦਾ ਸੀ ਵੀ ਜਿਵੇਂ ਕਿਸੇ ਮੈਦਾਨ ਵਿੱਚ ਘਾਹ ਉੱਗੀ ਹੋਵੇ, ਜਿੱਦਾਂ ਇੱਕ ਸ਼ਹਿਦ ਦੀਆਂ ਮੱਖੀਆਂ ਛੱਤੇ ਦੇ ਉੱਤੇ ਇਕੱਠੀਆਂ ਹੋਈਆਂ ਹੁੰਦੀਆਂ ਨਾ, ਇਉਂ ਸਿਪਾਹੀ ਤੇ ਸਿਪਾਹੀ ਚੜਿਆ ਪਿਆ ਸੀ, ਬਹੁਤ ਵੱਡਾ ਲਸ਼ਕਰ ਆ ਗਿਆ। ਪਰ ਜਿਹੜਾ ਗੁਰੂ ਕਾ ਇੱਕ ਇੱਕ ਸਿੱਖ ਸੀ ਨਾ, ਕਹਿੰਦੇ ਉਹਦੇ ਅੰਦਰ ਜਜ਼ਬਾ ਕਿੱਦਾਂ ਦਾ ਸੀ, ਉਹ ਕਹਿੰਦਾ ਸੀ ਮੈਨੂੰ ਗੁਰੂ ਸਾਹਿਬ ਆਗਿਆ ਦੇਣ, ਮੈਂ ਇਕੱਲਾ ਹੀ ਜਾ ਕੇ ਸਾਰੇ ਲਸ਼ਕਰ ਦੇ ਨਾਲ ਟੱਕਰ ਲੈ ਸਕਦਾ। ਅਰਸ਼ਾਦ ਹੋ ਤੋ ਸਭ ਕੋ ਅਕੇਲਾ ਭਗਾ ਕੇ ਆਊਂ, ਅਜਮੇਰ ਚੰਦ ਆਨ ਮੈਂ ਕੈਦੀ ਬਣਾ ਕੇ ਆਊਂ, ਵਜੀਦ ਖਾਂ ਕਾ ਸਰਪੀ ਅਭੀ ਜਾ ਕੇ ਮੈਂ ਉਡਾਊਂ, ਏਕ ਸਿੰਘ ਏਕ ਲਾਖ ਪੇ ਗਾਲਬ ਹੁਆ ਦਿਖਾਊਂ। ਤੇ ਜਦੋਂ ਇਉਂ ਸਿੱਖ ਜੋਸ਼ ਵਿੱਚ ਰੋਹ ਵਿੱਚ ਗਰਜ ਰਹੇ ਸੀ ਨਾ, ਤੇ ਮਹਾਰਾਜ ਜੀ ਵੀ ਖੁਸ਼ ਹੋ ਗਿਆ ਆਪਣੇ ਸਿੰਘਾਂ ਦੇ ਜਜ਼ਬੇ ਨੂੰ ਵੇਖ ਕੇ, ਸ਼ਾਬਾਸ਼ ਕਹਿ ਕੇ ਸਤਿਗੁਰੂ ਫੌਰਨ ਖੜੇ ਹੋਏ, ਜੁਰਤ ਪੇ ਪਹਿਰੇਦਾਰ ਕੀ ਵੋ ਖੁਸ਼ ਬੜੇ ਹੋਏ। ਤੇ ਗੁਰੂ ਮਹਾਰਾਜ ਸੱਚੇ ਪਿਤਾ ਜੀ ਆਪਣੇ ਸੂਰਵੀਰ ਯੋਧਿਆਂ ਨੂੰ ਧੀਰਜ ਦਿੰਦੇ ਨੇ, ਬਿਉਂਤਬੰਦੀ ਸਮਝਾਉਂਦੇ ਨੇ ਕਿ ਕਿਵੇਂ ਕਿਵੇਂ ਜੰਗ ਲੜਨਾ ਹੈ, ਕਿਵੇਂ ਕਿਵੇਂ ਕੁਝ ਸਿੱਖਾਂ ਦਾ ਜਥਾ ਬਾਹਰ ਜਾਵੇ, ਜੂਝੇ ਲੜੇ। ਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਆਪਣੇ ਸਾਰੇ ਸੂਰਵੀਰ, ਸਾਰੇ ਪਿਆਰੇ ਗੁਰਸਿੱਖਾਂ ਨੂੰ ਸ਼ਾਬਾਸ਼ ਦਿੰਦੇ ਨੇ ਤੇ ਧਰਮ ਯੁੱਧ ਵਿੱਚ ਜੂਝਣ ਦੇ ਲਈ ਹਮੇਸ਼ਾ ਤਤਪਰ ਕਰਦੇ ਨੇ। ਤੇ ਜਦੋਂ ਸਤਿਗੁਰੂ ਸੱਚੇ ਪਿਤਾ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਦੇ ਸੇਵਕਾਂ ਨੇ ਸਾਰੇ ਜੰਗ ਦੇ ਮੈਦਾਨ ਦਾ ਜਾਇਜ਼ਾ ਲਿਆ, ਯੁੱਧ ਆਰੰਭ ਹੋਇਆ, ਸਿੱਖ ਜੂਝਦੇ ਹੋਏ ਬਹੁਤ ਵੱਡੀ ਗਿਣਤੀ ਵਿੱਚ ਦੁਸ਼ਮਣਾਂ ਨੂੰ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਗੜੀ ਦੀ ਮਮਟੀ ਤੇ ਸਾਰੇ ਜੰਗ ਦੇ ਨਜ਼ਾਰੇ ਨੂੰ ਵੇਖ ਰਹੇ ਨੇ। ਨਾਹਰ ਖਾਂ ਇੱਕ ਪਠਾਣ, ਉਹਨੇ ਆਪਣੇ ਆਪ ਤੇ ਬੜਾ ਮਾਣ ਕੀਤਾ, ਕਹਿੰਦਾ ਹੁਣੇ ਪੌੜੀ ਲਾ ਕੇ ਗੜੀ ਦੇ ਅੰਦਰ ਜਾਵਾਂਗਾ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਬੂ ਕਰ ਲਿਆਂਗਾ ਜਾਂ ਉਹਨਾਂ ਦਾ ਸਿਰ ਲਾਹ ਦਿਆਂਗਾ। ਪੌੜੀ ਲਾ ਕੇ ਉਹਨੇ ਗੜੀ ਦੇ ਉੱਪਰ ਚੜ੍ਹਨ ਦਾ ਯਤਨ ਕੀਤਾ, ਜਿਉਂ ਹੀ ਉਹਨੇ ਸਿਰ ਆਪਣਾ ਉੱਚਾ ਕੀਤਾ, ਮਹਾਰਾਜ ਜੀ ਨੇ ਬੜੀ ਫੁਰਤੀ ਦੇ ਨਾਲ ਆਪਣਾ ਤੀਰ ਛੱਡਿਆ। ਗੁਰੂ ਮਹਾਰਾਜ ਜੀ ਦੇ ਕੋਲ ਜਿਹੜਾ ਧਨੁੱਖ ਸੀ ਨਾ, ਉਹ 9 ਟੰਕਾ ਧਨੁੱਖ ਹੁੰਦਾ ਸੀ। ਜੇ 25 ਕਿਲੋ ਵਜ਼ਨ ਚਿੱਲੇ ਦੇ ਨਾਲ ਬੰਨਿਆ ਜਾਵੇ ਤੇ ਉਹ ਚਿੱਲਾ ਪੂਰਾ ਖਿੱਚਿਆ ਜਾਵੇ ਤੇ ਉਹਦੀ ਪਾਵਰ 1 ਟੰਕ ਬਣਦੀ ਹੈ। ਜੇ 25 ਕਿਲੋ ਵਜ਼ਨ ਬੰਨਣ ਦੇ ਬਾਵਜੂਦ ਵੀ ਉਹ ਚਿੱਲਾ ਪੂਰਾ ਖਿੱਚਿਆ ਨਹੀਂ ਜਾਂਦਾ ਤੇ 25 ਕਿਲੋ ਹੋਰ ਵਜ਼ਨ ਬੰਨਣ ਦੀ ਲੋੜ ਪਈ ਤੇ ਫਿਰ ਉਹ ਚਿੱਲਾ ਪੂਰਾ ਖਿੱਚਿਆ ਜਾਵੇ ਤੇ ਉਹਦੀ ਪਾਵਰ 2 ਟੰਕ, ਭਾਵ 50 ਕਿਲੋ ਜੇ ਵਜ਼ਨ ਬੰਨੀਏ ਚਿੱਲੇ ਦੇ ਨਾਲ ਖਿੱਚਿਆ ਜਾਵੇ ਤੇ ਉਹਦੀ ਪਾਵਰ 2 ਟੰਕ। ਤੇ ਗੁਰੂ ਸਾਹਿਬ ਮਹਾਰਾਜ ਦਾ ਧਨੁੱਖ 9 ਟੰਕਾ ਸੀ, 25 ਨਾਇਆ 225, 225 ਕਿਲੋ ਵਜ਼ਨ ਜੇ ਉਸ ਚਿੱਲੇ ਦੇ ਨਾਲ ਬੰਨਿਆ ਜਾਂਦਾ ਸੀ ਤਾਂ ਚਿੱਲਾ ਪੂਰਾ ਖਿੱਚਿਆ ਜਾਂਦਾ ਸੀ ਗੁਰੂ ਸਾਹਿਬ ਮਹਾਰਾਜ ਦੀ ਕਮਾਨ ਦਾ। ਕਹਿਣ ਦਾ ਭਾਵ ਜਿੰਨਾ ਬਲ, ਜਿੰਨੀ ਤਾਕਤ 225 ਕਿਲੋ ਵਜ਼ਨ ਚੁੱਕਣ ਦੇ ਲਈ ਚਾਹੀਦੀ ਹੈ, ਇੰਨਾ ਜ਼ੋਰ ਚਾਹੀਦਾ ਸੀ ਗੁਰੂ ਸਾਹਿਬ ਜੀ ਦੇ ਧਨੁੱਖ ਦਾ ਚਿੱਲਾ ਖਿੱਚਣ ਵਾਸਤੇ। ਤੇ ਜਦੋਂ ਮਹਾਰਾਜ ਤੀਰ ਛੱਡਦੇ ਸਨ ਨਾ, ਆਪਣਾ ਖੱਬਾ ਹੱਥ अपनी खब्बी बांह बिल्कुल ऐ सीधी जिदे विच कमान फड़ी हुंदी सी ते दूजे हाथ दे नाल उंगली अते अंगूठे दे नाल चिले नूं फड़ के जदों खिंचदे सन ना ते ऐन जदों तणदे सन ते उहनां दा हाथ सज्जा जिहड़ा उह कन्न नूं जा लगदा सी ते फिर उह तीर छड़दे सन ते जदों उह तीर छड़िया नाहर खां पुआटनी खा के धड़म करके जमीन ते डिग पैंदा है। एक गनी खां पठान ਉਹ ਯਤਨ ਕਰਦਾ ਅੰਦਰ ਆਉਣ ਦਾ ਮਹਾਰਾਜ ਉਹਦਾ ਸਿਰ ਗੁਰਜ ਮਾਰ ਕੇ ਭੰਨ ਦਿੰਦੇ ਨੇ ਤੇ ਜਦੋਂ ਦੋ ਇਹ ਪਠਾਨ ਜਰਨੈਲ ਡਿੱਗੇ ਤੇ ਖਵਾਜਾ ਮਰਦੂਦ ਯਤਨ ਕਰਦਾ ਕਰਦਾ ਕੰਧ ਦੇ ਓਹਲੇ ਦੀ ਹੋ ਕੇ ਦੂਰ ਭੱਜ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਕਾਸ਼ ਉਹ ਵੀ ਸਾਡੇ ਸਾਹਮਣੇ ਆ ਜਾਂਦਾ ਤਾਂ ਇੱਕ ਤੀਰ ਅਸੀਂ ਉਹਨੂੰ ਵੀ ਬਖਸ਼ ਦਿੰਦੇ। ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਨੇ ਬਹੁਤ ਦਲੇਰੀ ਬੜੀ ਬਹਾਦਰੀ ਦੇ ਨਾਲ ਇਸ 10 ਲੱਖ ਦੇ ਮੁਲਖਈਏ ਦਾ ਟਾਕਰਾ ਕੀਤਾ ਹੈ। ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹ ਪਿਤਾ ਜੀ ਦੇ ਕੋਲੋਂ ਆਗਿਆ ਮੰਗਦੇ ਨੇ ਕਿ ਪਿਤਾ ਜੀ ਜਦੋਂ ਤੁਸੀਂ ਭੰਗਾਣੀ ਦੀ ਪਹਿਲੀ ਜੰਗ ਜਿੱਤੀ ਸੀ ਮੇਰਾ ਜਨਮ ਹੋਇਆ ਤੇ ਮੇਰਾ ਨਾਮ ਤੁਸੀਂ ਅਜੀਤ ਰੱਖਿਆ ਤੇ ਮੈਂ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਜੀਤਾ ਗਿਆ ਤੋ ਜੀਤਾ ਨਾ ਆਊਂਗਾ ਮਹਾਰਾਜ ਮੈਨੂੰ ਮੈਦਾਨੇ ਜੰਗ ਵਿੱਚ ਭੇਜੋ ਮੈਂ ਅਜੀਤ ਹਾਂ ਦੁਸ਼ਮਣ ਮੈਨੂੰ ਜਿੱਤ ਨਹੀਂ ਸਕੇਗਾ ਜੇ ਜਿੱਤਿਆ ਗਿਆ ਤੇ ਮੈਂ ਜਿਉਂਦਾ ਵਾਪਸ ਨਹੀਂ ਆਵਾਂਗਾ ਤੇ ਮਹਾਰਾਜ ਬੜੇ ਖੁਸ਼ ਹੋਏ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਥਾਪੜਾ ਦਿੱਤਾ ਮੈਦਾਨੇ ਜੰਗ ਵਿੱਚ ਜਾਣ ਦੇ ਵਾਸਤੇ ਭੇਜਿਆ। ਬਾਬਾ ਅਜੀਤ ਸਿੰਘ ਜੀ ਬਹੁਤ ਖੂਬ ਦਲੇਰੀ ਦੇ ਨਾਲ ਮੈਦਾਨੇ ਜੰਗ ਵਿੱਚ ਲੜੇ ਨੇ ਤੇ ਖੂਬ ਵੈਰੀ ਦੇ ਆਹੂ ਲਾਹੇ ਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਜੂਝਦਿਆਂ ਸ਼ਹੀਦ ਹੁੰਦਿਆਂ ਵੇਂਦੇ ਨੇ ਤੇ ਉਹ ਗੜੀ ਚੋਂ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ਤੇ ਗੁਰੂ ਸਾਹਿਬ ਮਹਾਰਾਜ ਜੀ ਦਾ ਲੱਖ ਤੇ ਜਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਹੁਤ ਸਾਰੇ ਵੈਰੀਆਂ ਨੂੰ ਮਾਰਦੇ ਹੋਏ ਡੇਗਦੇ ਹੋਏ ਜਦੋਂ ਆਪ ਇੱਕ ਬਰਛੀ ਆ ਕੇ ਪਠਾਨ ਨੇ ਮਾਰੀ ਤੀਰ ਇੱਕਦਮ ਪਤਾ ਹੀ ਨਹੀਂ ਕਿੰਨੇ ਕੁ ਉਹਨਾਂ ਦੀ ਛਾਤੀ ਵਿੱਚੋਂ ਆਰ ਪਾਰ ਹੋ ਗਏ ਕਿਉਂਕਿ ਬਾਬਾ ਅਜੀਤ ਸਿੰਘ ਜੀ ਨੇ ਜਦੋਂ ਇੱਕ ਨੇਜਾ ਮਾਰਿਆ ਨਾ ਇੱਕ ਪਠਾਨ ਦੀ ਛਾਤੀ ਵਿੱਚ ਖਿੱਚਣ ਲੱਗੇ ਤੇ ਵਿੱਚੇ ਹੀ ਟੁੱਟ ਗਿਆ। ਇੰਨੇ ਨੂੰ ਇੱਕ ਪਠਾਨ ਨੇ ਬਰਛੀ ਦਾ ਵਾਰ ਕੀਤਾ ਜ਼ਖਮੀ ਹੋ ਗਏ ਬਹੁਤ ਸਾਰੇ ਤੀਰ ਛਾਤੀ ਦੇ ਵਿੱਚੋਂ ਆਰ ਪਾਰ ਹੋ ਗਏ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਕਾਰੇ ਛੱਡੇ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਮਹਾਰਾਜ ਜੀ ਜਦੋਂ ਖੜੇ ਨੇ ਨਾ ਉਹਨਾਂ ਦੇ ਕੋਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਆਪ ਚੱਲ ਕੇ ਆਏ। ਪਿਤਾ ਜੀ ਬਾਈ ਸੇ ਵਿਛੜ ਕਰ ਜੀਣਾ ਨਹੀਂ ਆਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਭਾਤਾ ਕਿ ਪਿਤਾ ਜੀ ਤੁਹਾਨੂੰ ਤਾਂ ਪਤਾ ਹੈ ਕਿ ਸਾਡਾ ਭਰਾਵਾਂ ਦਾ ਆਪਸ ਵਿੱਚ ਕਿੰਨਾ ਪਿਆਰ ਹੈ ਅਸੀਂ ਇਕੱਠੇ ਹੀ ਰਹੇ ਹਾਂ ਹੁਣ ਤੱਕ। ਪਿਤਾ ਜੀ ਅੱਜ ਵੱਡੇ ਵੀਰ ਪਹਿਲ ਕਰ ਗਏ ਨੇ ਛੇਤੀ ਕਰੋ ਮੈਨੂੰ ਵੀ ਉਹਨਾਂ ਤੋਂ ਬਿਨਾਂ ਇੱਥੇ ਰਹਿਣਾ ਚੰਗਾ ਨਹੀਂ ਲੱਗਦਾ ਨਾ ਖਾਣਾ ਨਾ ਸੌਣਾ ਨਾ ਪੀਣਾ ਤੇ ਮੈਨੂੰ ਵੀ ਤੁਸੀਂ ਆਗਿਆ ਦਿਓ ਮੈਂ ਵੀ ਜੰਗ ਵਿੱਚ ਜਾਵਾਂ। ਪਿਤਾ ਜੀ ਕਹਿੰਦੇ ਜੁਝਾਰ ਸਿੰਘ ਜੀ ਤੁਸੀਂ ਅਜੇ ਛੋਟੇ ਹੋ ਤੁਹਾਨੂੰ ਅਜੇ ਐਡਾ ਵੱਡਾ ਜੰਗ ਲੜਨਾ ਨਹੀਂ ਆਉਂਦਾ ਤੇ ਜੁਝਾਰ ਸਿੰਘ ਜੀ ਪਤਾ ਕੀ ਕਹਿੰਦੇ ਸੀ ਕਹਿੰਦੇ ਪਿਤਾ ਜੀ ਲੜਨਾ ਨਹੀਂ ਆਤਾ ਤੋ ਮਰਨਾ ਤੋ ਹੈ ਆਤਾ ਆਗੇ ਬੜ ਕਰ ਗਲਾ ਤੇਗ ਪੇ ਧਰਨਾ ਤੋ ਹੈ ਆਤਾ। ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਜੁਝਾਰ ਸਿੰਘ ਜੀ ਦੇਖੋ ਜੇ ਅਸੀਂ ਤੁਹਾਨੂੰ ਆਵਾਜ਼ ਮਾਰ ਕੇ ਬੁਲਾਉਂਦੇ ਨਾ ਵੀ ਆ ਜੁਝਾਰ ਸਿੰਘ ਆ ਤੇਰਾ ਭਰਾ ਜਿਹੜਾ ਉਹ ਸ਼ਹੀਦ ਹੋ ਗਿਆ ਤੇ ਤੁਸੀਂ ਵੀ ਆਓ ਜਾਓ ਤੇ ਕਹਿੰਦੇ ਗੱਲ ਹੋਰ ਹੋਣੀ ਸੀ ਪਰ ਤੁਸੀਂ ਆਪ ਚੱਲ ਕੇ ਆਏ ਆਪ ਪਹਿਲ ਕੀਤੀ महाराज कहिंदे साढ़े मन की रीत तुसीं पूरी कर दित्ती है। तां फिर गुरु गोबिंद सिंह सच्चे पिता महाराज अपने दूसरे लख ते जिगर साहबजादा बाबा जुझार सिंह जी नूं मैदाने जंग विच भेजदे ने, ते बाबा जुझार सिंह जी भी अपने बड़े भराता दे वांग वैरी दे विच जा के खूब गरजे, वैरी दे आहू लाहे, उत्तों गुरु गोबिंद सिंह महाराज गढ़ी दी ममटी ते बैठे तीरां दे नाल घेरा खुला कर दिंदे ने। जदों लड़दे लड़दे कईयां नूं मारदे होए बाबा जुझार सिंह जी उस स्थान ते आए जिथे बाबा अजीत सिंह जी दी देह पई सी, तां साहबजादा बाबा जुझार सिंह जी भी उत्थे ही कवि जी लिखदे ने कहिंदे त्यौर आ के गिरा लख ते जिगर पर, के गुरु गोबिंद सिंह जी दे दिल दा एक टुकड़ा पहलां थले डिगया पिया है, हुण जख्मां दे फट खा के गुरु गोबिंद सिंह जी दा दूजा दिल दा टुकड़ा भी दिल दे टुकड़े ते डिग पिया। जुझार सिंह जी भी शहादत दा जाम पी गए। गुरु गोबिंद सिंह सच्चे पिता महाराज जी ने उस अकाल पुरख दा परमेश्वर दा शुक्र कीता। महाराज जी ने अपनी तेग ते आप हथ पाया कि असी भी हुण इस मैदाने जंग विच जा के जूझांगे, पर खालसे ने महाराज जी नूं कहा कि तुसी असी तुहानूं पहलां भी कहिंदे रहे, महाराज तुसी अपने दोवां लालां नूं लै के गढ़ी चों निकल जाओ, किसी सुरक्षित थां ते चले जाओ, तुसी नहीं मन्ने। अजीत सिंह जी शहादत दा जाम पी गए, सी कहा भी तुसी अपने इस सपुत्र साहबजादा जुझार सिंह नूं नाल लैके चले जाओ, तुसी नहीं गए, असी बड़ियां बेनतियां कीतियां महाराज तुहानूं, ते हुण तुहाडी ही बख्शिश है सानूं मिली हुई एक, हुण असी बेनती नहीं। तुसी आप ही कहा कि पंजां दे विच गुरु वरतदा है महाराज, हुण फिर असी गुरु हो के तुहानूं बेनती नहीं, हुक्म करदे हां कि तुसी गढ़ी छड के चले जाओ, क्योंकि जे तुसी शहीद हो जाने हो असी लखां भी मिलके एक गुरु तुहाडे वर्गा नहीं लभ सकते, जे तुसी इत्थों महाराज सुरक्षित चले जाते हो तो साडे वर्गे लखां सिख होर पैदा कर लोगे। गुरु महाराज जी ने पंजां दा हुक्म सिर मत्थे मनदिया गढ़ी छड्डण दा फैसला कर लिया। महाराज जी ने भाई दया सिंह, धर्म सिंह ते मान सिंह नूं कहा तुसी साडे नाल जाओगे। गढ़ी छड्डण तो पहला गुरु महाराज जी ने बाबा संगत सिंह जी नूं अपनी कलंगी अपनी पोशाक बख्शिश कीती, ते महाराज सच्चे पिता जी वख वख दिशावां विच निकले ने। इधरों गुरु साहिब महाराज जी ने ताड़ी मार के कहा कि सिखां दा गुरु चलिया। एक पासों ताड़ी भाई दया सिंह जी ने मारी, दूजे पासों भाई धर्म सिंह जी ने, एक पासों भाई मान सिंह जी ने। जदों चौहां पासों तो आवाज आई तो दुश्मन ऐसा भंबल भूसे च पै गया, वह आपस में ही भिड़ पिया, बहुत मार काट हुई, कुदरत दी ऐसी कला वरती। ते गुरु साहब सच्चे पिता महाराज चमकौर दी गढ़ी चों निकलदे होए माछीवाड़े वल जांदे ने। यह फैसला होया कि ओ तारे दी सेध विच आपां जाके अगां इकट्ठे होवांगे। ते इधर जदों सवेर हुंदी है, दिन चढ़दा है, फिर झड़प हुंदी है, बाकी बचे सिंह भी शहादत दा जाम पी जांदे ने। बाबा संगत सिंह जी दा सिर वढ के लै जांदे ने, सरहंद भेजा जांदा है, बड़े फखर विच चीकां मारदे रौला पाउंदे जांदे ने मुगल कि गुरु गोबिंद सिंह जी नूं असीं मार लिया। पर जदों उत्थे जाके पहचान हुंदी है सब नूं झिड़कां पैंदियां, सारे शर्मसार हो जांदे ने कि हैं 10 लाख दे मुलखइए विचों भी गुरु गोबिंद सिंह बच के निकल गए, यह गुरु की जित है। तो वह बड़े शर्मसार होए, ਫੌਜਾਂ ਭੇਜ ਦਿੱਤੀਆਂ, ਸੂਏ ਭੇਜ ਦਿੱਤੇ, ਲੱਭੋ ਫੜੋ ਕਿੱਥੇ ਨੇ ਗੁਰੂ ਗੋਬਿੰਦ ਸਿੰਘ। ਤੇ ਇੱਧਰ ਜਦੋਂ ਇਹ ਸਿੰਘ ਸ਼ਹੀਦ ਹੋਏ ਪਏ ਨੇ ਤੇ ਇੱਕ ਬੀਬੀ ਸ਼ਰਨ ਕੌਰ, ਉਹ ਗੁਰੂ ਕੀ ਮਹਾਨ ਰੂਹ, ਉਹ ਆਉਂਦੀ ਹੈ, ਜੇਰਾ ਕਰਦੀ ਹੈ, ਉੱਦਮ ਕਰਦੀ ਹੈ ਤੇ ਉਹ ਆਪਣੇ ਸਿੱਖ ਵੀਰਾਂ ਦੀਆਂ ਪਾਵਨ ਦੇਹਾਂ ਇਕੱਠੀਆਂ ਕਰਦੀ ਆ, ਸਾਹਿਬਜ਼ਾਦਿਆਂ ਦੀਆਂ ਦੇਹਾਂ ਉਹਨਾਂ ਦੇ ਪਾਵਨ ਸਰੀਰ ਇਕੱਠੇ ਕਰਕੇ ਚਿਖਾ ਤਿਆਰ ਕਰਕੇ ਲਾਂਬੂ ਲਾਉਂਦੀ ਹੈ, ਸੋਲਾ ਸਾਹਿਬ ਦਾ ਪਾਠ ਆਰੰਭ ਕਰ ਦਿੰਦੀ ਹੈ। ਤੇ ਇਹਨੇ ਨੂੰ ਜਦੋਂ ਉਹ ਭਾਂਬੜ ਵੱਲਦਾ ਨਾ ਤੇ ਉਹ ਜ਼ਾਲਮ ਸਿਪਾਹੀ ਆਉਂਦੇ ਨੇ, ਉਹ ਇਸ ਬੀਬੀ ਸ਼ਰਨ ਕੌਰ ਉਹਨਾਂ ਦਾ ਟਾਕਰਾ ਕਰਦੀ ਹੈ, ਜੂਝਦੀ ਹੈ, ਕਈਆਂ ਨੂੰ ਚੁਟਕਾਉਂਦੀ ਹੈ, ਆਖਰ ਸ਼ਹਾਦਤ ਦਾ ਜਾਮ ਪੀ ਜਾਂਦੀ ਹੈ। ਤੇ ਉਹ ਇਸ ਬੀਬੀ ਸ਼ਰਨ ਕੌਰ ਨੂੰ ਵੀ ਉਸ ਚਿਖਾ ਦੇ ਵਿੱਚ ਸੁੱਟ ਦਿੰਦੇ ਨੇ। ਤੇ ਬਾਅਦ ਵਿੱਚ ਇਹਨਾਂ ਨੇ ਅੱਗ ਵੀ ਬੁਝਾ ਦਿੱਤੀ ਕਿ ਸਿੱਖਾਂ ਦੀਆਂ ਇਹ ਲੋਥਾਂ ਰੁਲਦੀਆਂ ਰਹਿਣ। ਪਰ ਇੱਕ ਭਾਈ ਰਾਮਾ ਤੇ ਭਾਈ ਤਲੋਕਾ, ਇਹ ਮਾਲਵੇ ਦੇ ਵਿੱਚੋਂ ਸਰਹੰਦ ਮਾਵਲਾ ਤਾਰਨ ਆਏ, ਇਹਨਾਂ ਨੂੰ ਪਤਾ ਲੱਗਿਆ ਵੀ ਇੱਦਾਂ ਗੁਰੂ ਕੇ ਲਾਲ ਲੜੇ ਨੇ ਚਮਕੌਰ ਦੀ ਗੜੀ 'ਚ, ਸ਼ਹੀਦ ਹੋ ਗਏ ਨੇ। ਤੇ ਇਹਨਾਂ ਨੇ ਕਿਹਾ ਵੀ ਆਪਾਂ ਸੰਸਕਾਰ ਕਰਨਾ ਉਹਨਾਂ ਦਾ, ਤੇ ਕਿਵੇਂ ਕੀਤਾ ਜਾਵੇ, ਸਿਪਾਹੀ ਫੌਜ ਇੰਨੀ ਫਿਰਦੀ ਹੈ। ਇਹਨਾਂ ਨੇ ਕੀ ਕੀਤਾ, ਆਪਣੇ ਨਾ ਕੱਪੜੇ ਪਾੜ ਲਏ, ਆਪਣੇ ਕੇਸ ਖਿਲਾਰ ਲਏ, ਮਿੱਟੀ ਦੀਆਂ ਮੁੱਠੀਆਂ ਪਰ ਕੇਸਾਂ 'ਚ ਪਾ ਲਈਆਂ, ਚੀਕਾਂ ਮਾਰਦੇ ਕੂਕਦੇ ਹੋਏ ਆ ਰਹੇ ਨੇ। ਤੇ ਸਿਪਾਹੀ ਇਹਨਾਂ ਨੂੰ ਵੇਖਦੇ ਨੇ, ਕਹਿੰਦੇ ਇਹ ਤਾਂ ਮਸਤਾਨੇ ਨੇ, ਕਮਲੇ ਨੇ, ਤੇ ਉਹਨਾਂ ਨਾਲ ਸਗੋਂ ਮਸ਼ਕਰੀਆਂ ਕਰਦੇ ਨੇ ਮੁਗਲ ਸਿਪਾਹੀ। ਤੇ ਉਹ ਅਵੇਸਲੇ ਹੋ ਜਾਂਦੇ ਨੇ, ਬਹੁਤਾ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਕਿ ਇਹ ਤਾਂ ਕੋਈ ਪਾਗਲ ਬੰਦੇ ਤੁਰੇ ਫਿਰਦੇ ਨੇ। ਪਰ ਉਹ ਗੁਰੂ ਕੇ ਲਾਲ ਆਉਂਦੇ ਨੇ, ਆਪਣੇ ਦਿਲ ਤੇ ਪੱਥਰ ਰੱਖ ਕੇ ਰੱਬ ਦੀ ਰਜ਼ਾ ਨੂੰ, ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹੋਏ ਉਹ ਫਿਰ ਇਹ ਸਾਰੇ ਸਿੱਖਾਂ ਦੀਆਂ ਦੇਹਾਂ ਨੂੰ ਫਿਰ ਚੰਗੀ ਤਰ੍ਹਾਂ ਉਹ ਸੰਸਕਾਰ ਕਰਦੇ ਨੇ। ਤੇ ਇਸ ਤਰ੍ਹਾਂ ਇਹਨਾਂ ਨੇ ਵੀ ਉਹ ਮਹਾਨ ਸੇਵਾ ਨਿਭਾਈ। ਚਮਕੌਰ ਦੀ ਗੜੀ ਦੇ ਵਿੱਚ ਇਹਨਾਂ ਸਾਰੇ ਸ਼ਹੀਦ ਸਿੱਖਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਮਾਛੀਵਾੜੇ ਪਹੁੰਚਦੇ ਨੇ। ਸੋ ਅਗਲਾ ਬਿਰਤਾਂਤ ਜਿਹੜਾ ਅਸੀਂ, ਜਿਵੇਂ ਸਮਾਂ ਬਣੇਗਾ, ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇਗਾ, ਅਸੀਂ ਅਗਲੇ ਦੀਵਾਨਾਂ ਵਿੱਚ ਇਸ ਇਤਿਹਾਸ ਨੂੰ ਸਾਂਝਾ ਕਰਾਂਗੇ। ਚਮਕੌਰ ਦੀ ਗੜੀ ਵਿੱਚ ਵਾਪਰੇ ਹੋਏ ਸਾਕੇ ਵਿੱਚ ਜਿਹੜੇ ਗੁਰੂ ਕੇ ਲਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਇਹ 40 ਮੁਕਤੇ ਸ਼ਹਾਦਤ ਦਾ ਜਾਮ ਪੀ ਗਏ, ਉਹਨਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ। ਸਤਿਗੁਰੂ ਸਦਾ ਰਹਿਮਤ ਕਰਨ। ਸੱਚੀ ਸ਼ਰਧਾਂਜਲੀ ਸ਼ਹੀਦਾਂ ਨੂੰ ਇਹੀ ਹੋਵੇਗੀ ਕਿ ਅਸੀਂ ਬਾਣੀ ਬਾਣੇ ਦੇ ਨਾਲ ਜੁੜ ਜਾਈਏ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਜੀਵਨ ਬਤੀਤ ਕਰੀਏ। ਕਲੰਗੀ ਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।